تاثر کام پر خواہوں نے ساری سرشٹی رچنا کیتا ہے. کتنے گردیو پتا کھنڈ کی سن لوا ایک کوارا تے سب ہوا اکال پرکھ واحگرو ایک بول نال ساری سرشٹی پیدا ہوئی ہے. کتنے اپنے گرم کدے نے کیتا بساؤ ایک کراؤ تستے ہوئے لکھ دریا کتنے آدمی نے بچن کہہ انڈر ڈیڑھ بت بج سیت تیرے پیتے جنتا ایک پور میں تیرا دیکھا تو سمنا نام راوت. کتنے آدمی نے ایسے بچری کہیں کہ جن اپائی میدنی سوئی کردہ سا اس ایشور نے جس کو واحگرو کہو اللہ کہو گاڈ کہو بھگوان کہو خادم کہو بیچر کہو ہری کہو ایشور کہو رام کہو کرم کہو جس کے بیت نام نے انہیں سنسار پیدا کیتا ہے. اور پھر ایسا نہیں جو انہیں پیدا کیتا ہے انہیں جیون جنم دین تو پہلا جب جیو ماتا ردر نے بیج دھرتی پائے انڈیا جنم لین والے جیو انڈے کے بچان ماتا ردر نے انہیں اس سمے تو لے کے جیوان کی پرت پالنا کی ہے. اسی واڑی میں ایسے بچے پڑھتے ہیں کہ مات کرم بہن آپ سمرن دے تہ تم رکھن ہارے ماتا کے پترچ انہیں سمرن دے کے اپنی یاد دے کے اس جیو کی رکھا کی ہے. آپ جی بچن کرتے مرد پتا کے پاوک ساگر اتھا لہر میں تاروں تارن ہارے سسار جس کے کرشن اگ ہے اگ کا سندر ہے جس کے نیکاں کامناواں دیا بھیانک لہر اٹھ رہی جس کے رہدیا منک کا ڈول جانا سبھاوک کر ہے. سبر بادشاہ کہتے ہیں اس سنسار کے رہدیا بھی کہتے ہیں کار آپ کی ہی رکھا کرو. پھر ایسا نہیں کہ وہ منکھا کی پرت پالنا کرتا ہے جن جیو اس نے چار تھانیاں دوارا پیدا کیتے ہیں انہوں تمام جیوان جنم دیتا ہے انہوں نے سنبھال کرتا ہے لہتا کر لیتا ہے. منک اپنے گھر کے گلدستے اپنے گھر کے گملے فلوں کے بوٹے لا کے جب فل بوٹے فل لین سے آتے ہیں انہوں نے فل لگتے ہیں منک بڑا پسند ہوتا ہے اپنے سجنا متر پاس بار بار یہ گل کرتا ہے کہ انہوں فلوں پیدا کرتے میں بڑی محنت کی ہے پر اِسی کدے ایسا سوچا نہیں کہ آخر منک نے فل پیدا نہیں کیتے منک نے کیول بیجے نے منک نے کیول انہوں پانی دیتا ہے انہوں وڈیا کرنے پتے فیلان ٹہنی ٹہنی ہور کرنے انہوں نے روڈیاں فل لاؤ منک کا کوئی ہاتھ نہیں ہے. ایسا ہو سکتا ہے کہ منک نے کئی بار انیک بیج بیجے ہون جڑے ہرے ہی نہیں ہوئے ادو منک کی سیاح کتنے چلی گئی. اس کر کے منک ایک بھلکھے میں ہے گھر کے گملے لگے ہوئے بیج تو مر لو منک نے بیجے نے ਜਾਂ ਉਹਨਾਂ ਨੂੰ ਫੁੱਲਾਂ ਤੱਕ ਮਿਹਨਤ ਕਰਦਾ ਹੈ, ਪਰ ਜੰਗਲਾਂ ਵਿੱਚ ਫੁੱਲ ਮਰੋਮਰੇ ਵੀ ਹੈ ਨਹੀਂ। ਈਸ਼ਵਰ ਤੋਂ ਪੈਦਾ ਹੋਇਆ ਸਭ ਕੁਝ ਉਹਨੇ ਚਾਰ ਖਾਣੀਆਂ ਦੁਆਰਾ ਬਾਣੀ ਦੱਸਦੀ ਹੈ ਸੰਸਾਰ ਨੂੰ ਰਚਿਆ ਹੈ। ਉਹਨੇ ਖੰਡਿਆਂ ਤੋਂ ਜੀਵ ਪੈਦਾ ਕੀਤੇ, ਉਹਨੇ ਜੇਲ੍ਹ ਤੋਂ ਜੀਵ ਪੈਦਾ ਕੀਤੇ, ਉਹਨੇ ਸਿਹਤ ਪਸੀਨੇ ਤੋਂ ਜੀਵ ਪੈਦਾ ਕੀਤੇ, ਉਹਨੂੰ ਉੱਥ ਫੁੱਲ ਖਾਣੀ ਧਰਤੀ ਤੋਂ ਸਿੱਧੇ ਜੀਵ ਜਿਹੜੇ ਰੱਬ ਉੱਡੇ ਤਰਕ ਨੇ ਉਹ ਧਰਤੀ ਤੋਂ ਪੈਦਾ ਹੋਏ, ਉਸ ਨੂੰ ਉੱਧ ਭੁਜ ਖਾਣੀ ਕਿਹਾ ਗਿਆ। ਚਾਰ ਖਾਣੀਆਂ ਸ਼ਾਣੇ ਪੁਰਸ਼ਾਂ ਨੇ ਬੰਦੀਆਂ, ਗੁਰੂ ਨਾਨਕ ਦੇਵ ਸਾਹਿਬ ਜੀ ਨੇ ਖੇਤੀਆਂ ਖਾਣੀ ਖੇਤੀਆਂ ਬਾਣੀ ਖੇਤੇ ਪਾਤ ਨਰਿੰਦ ਸਤਗੁਰ ਪਾਤਸ਼ਾਹ ਨੇ ਐਸੇ ਬਚਨ ਵੀ ਕਰੇ ਕਿ ਤੇਰੀਆਂ ਜੀਵਾਂ ਨੂੰ ਜਿਨਸਾਂ ਨੂੰ ਧਾਤੂਆਂ ਨੂੰ ਪੈਦਾ ਕਰਨ ਵਾਲੀਆਂ ਖਾਣੀਆਂ ਦਾ ਕੋਈ ਪਤਾ ਨਹੀਂ ਚੱਲਦਾ ਕਿ ਕਿੰਨੀਆਂ ਖਾਣੀਆਂ ਤੋਂ ਜੀਵਾਂ ਦੀ ਪੈਦਾਇਸ਼ ਕਰ ਰਿਹਾ ਹੈ। ਫਿਰ ਉਹ ਯਾਦ ਰੱਖਿਓ ਮਾਂ ਬੱਚੇ ਨੂੰ ਜਨਮ ਦੇ ਕੇ ਕਈ ਵਾਰ ਉਹਨੂੰ ਸਵਾ ਕੇ ਅੰਗੂੜੇ ਵਿੱਚ ਪਾ ਕੇ ਆਪਣੇ ਘਰ ਦੇ ਧੰਦਿਆਂ ਵਿੱਚ ਰੁੱਝ ਜਾਂਦੀ ਹੈ। ਪਰ ਵਾਹਿਗੁਰੂ ਤਾਂ ਐਸਾ ਹੈ ਜਿਹੜਾ ਇੱਕ ਖੇਲੇ ਵੀ ਆਪਣੇ ਪੈਦਾ ਪੈਦਾ ਕੀਤੇ ਜੀਵਾਂ ਤੋਂ ਵੱਖ ਨਹੀਂ ਹੁੰਦਾ, ਉਹ ਜੀਵ ਦੇ ਨਾਲ ਰਹਿੰਦਾ ਹੈ। ਪਰ ਯਾਦ ਰੱਖਿਓ ਹਰ ਸਮੇਂ ਉਹਦੇ ਅੰਦਰ ਵਾਸ ਕਰਦਾ ਹੈ। ਜੇ ਆਪਾਂ ਇਹ ਗੱਲ ਕਹੀਏ ਕਿ ਸਵਾਸ ਮਨੁੱਖ ਰਹਿੰਦਾ ਹੈ, ਨਹੀਂ, ਉਹ ਆਪ ਸਵਾਸ ਰਹਿੰਦਾ ਹੈ। ਜੀਵ ਦੀ ਪ੍ਰਤਿਪਾਲਣ ਹਰ ਸਵਾਸ ਨਾਲ ਕਰ ਰਿਹਾ ਹੈ। ਭੋਜਨ ਦਿੱਤਾ ਤਾਂ ਉਸਨੇ, ਧਰਤੀ ਦਿੱਤੀ ਤਾਂ ਉਸਨੇ, ਪਾਣੀ ਦਿੱਤਾ ਤਾਂ ਉਸਨੇ, ਸਵਾਸ ਦਿੱਤਾ ਤਾਂ ਉਸਨੇ, ਪੰਜ ਤੱਤਾਂ ਤੋਂ ਜੀਵ ਪੈਦਾ ਕੀਤੇ ਤਾਂ ਉਸਨੇ, ਅੱਖਾਂ ਵਿੱਚ ਬੈਠ ਕੇ ਦੇਖਦਾ ਆਪ ਹੈ, ਕੰਨਾਂ ਵਿੱਚ ਬੈਠ ਕੇ ਸੁਣਦਾ ਆਪ ਹੈ, ਰਸਨਾਂ ਵਿੱਚ ਬੈਠ ਕੇ ਬੋਲਦਾ ਆਪ ਹੈ, ਦਿਮਾਗ ਵਿੱਚ ਬੈਠ ਕੇ ਸੋਚਦਾ ਆਪ ਹੈ, ਹੱਥਾਂ ਵਿੱਚ ਬੈਠ ਕੇ ਕਰਦਾ ਆਪ ਹੈ, ਪੈਰਾਂ ਵਿੱਚ ਬੈਠ ਕੇ ਚੱਲਦਾ ਆਪ ਹੈ। ਸਭ ਕੁਝ ਉਹ ਆਪ ਕਰਦਾ ਹੈ, ਪਰ ਇਹਨਾਂ ਜੀਵਾਂ ਨੂੰ ਕਦੇ ਕੁਛ ਛੱਡ ਕੇ ਨਹੀਂ ਜਾਂਦਾ। ਉਹ ਜੀਵਾਂ ਨੂੰ ਛੱਡ ਕੇ ਨਹੀਂ ਜਾਂਦਾ। ਜੀਵਾਂ ਨੂੰ ਪ੍ਰਤਪਾਲਣਾ ਕਰਨ ਦੇ ਉਸਦੇ ਢੰਗ ਬੜੇ ਗਹਿਰੇ ਨੇ। ਉਹ ਤਮਾਮ ਜੀਵਾਂ ਦੀ ਪ੍ਰਤਪਾਲਣਾ ਕਰਦਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪ ਪਵਿੱਤਰ ਬਾਣੀ ਵਿੱਚ ਖੜਦੇ ਇੱਕ ਇੱਕ ਚੀਜ਼ ਗਿਣ ਕੇ ਦੱਸੀ ਹੈ। ਆਪ ਜੀ ਨੇ ਬਚਨ ਖੈ ਕਹਿੰਦੇ ਕਿ ਮੈਂ ਪੁਰਖਾਂ ਦੇਖਾਂ ਤੀਰਥਾਂ ਤੱਟਾਂ ਮੇਕਾਂ ਖੇਤਾਂ, ਉਹ ਪੁਰਖਾਂ ਦੀ ਪਾਲਣਾ ਕਰਦਾ ਹੈ, ਉਹ ਬਿਰਖਾਂ ਦਰਖਤਾਂ ਦਾ ਪਾਲਣ ਹਾਰਾ ਹੈ, ਪੁਰਖਾਂ ਬਿਰਖਾਂ ਤੀਰਥਾਂ, ਉਹ ਤੀਰਥਾਂ ਤੇ ਕਿਨਾਰਿਆਂ ਤੇ ਤੀਰਥਾਂ ਤੇ ਵਸਣ ਵਾਲੇ ਅਨੇਕ ਜੀਵਾਂ ਦੀ ਪ੍ਰਤਪਾਲਣਾ ਉਹ ਆਪ ਕਰਦਾ ਹੈ। ਤੀਰਥ ਉਸਦੇ ਬਣਾਏ ਨੇ, ਸਹਿਬ ਸਤ ਪਾਤਸ਼ਾਹ ਕਹਿੰਦੇ ਪੁਰਖਾਂ ਬਿਰਖਾਂ ਤੀਰਥਾਂ ਤੱਟਾਂ ਮੇਘਾਂ ਖੇਤਾਂ, ਤੀਰਥ ਅਤੇ ਤੀਰਥਾਂ ਦੇ ਕਿਨਾਰਿਆਂ ਤੇ ਰਹਿਣ ਵਾਲੇ ਜੀਵ, ਪ੍ਰਸਾਦ ਪੈ ਕੇ ਧਰਤੀ ਚ ਪੈਦਾ ਹੋਣ ਵਾਲੇ ਅਨੇਕਾਂ ਜੀਵ, ਤੱਟਾਂ ਮੇਘਾਂ ਖੇਤਾਂ, ਉਹ ਖੇਤਾਂ ਵਿੱਚ ਜਿੱਥੇ ਕੋਈ ਜੀਵਾਂ ਨੂੰ ਪੈਦਾ ਨਹੀਂ ਕਰਦਾ ਉੱਥੇ ਉਹ ਆਪ ਪੈਦਾ ਕਰਦਾ ਹੈ, ਉਹਨਾਂ ਦੀ ਸਾਰ ਸੰਭਾਲ ਵੀ ਆਪ ਕਰਦਾ ਹੈ। ਤੱਟਾਂ ਮੇਘਾਂ ਖੇਤਾਂ, ਇਹਨਾਂ ਸਾਰਿਆਂ ਨੂੰ ਪੈਦਾ ਕਰਨ ਵਾਲਾ, ਇਹਨਾਂ ਸਾਰਿਆਂ ਦੀ ਰਖਵਾਲੀ ਕਰਨ ਵਾਲਾ, ਇਹਨਾਂ ਸਾਰਿਆਂ ਨੂੰ ਸੰਭਾਲਣ ਵਾਲਾ ਉਹ ਆਪ ਹੈ। ਧਰਮ ਪਾਤਸ਼ਾਹ ਪਹਿਲੀ ਪੰਕਤੀ ਕਹਿੰਦੇ ਦੀਪਾਂ ਲੋਹਾਂ ਮੰਡਲਾਂ ਖੰਡਾਂ ਵਰ ਮੰਡਾਂ ਕੀ ਹਿੰਦੁਸਤਾਨ ਦੇ ਰਿਸ਼ੀਆਂ ਮੁਨੀਆਂ ਨੇ ਸੱਤ ਦੀਪ ਬੰਨੇ, ਦੀਪਾਂ ਲੋਹਾਂ ਮੰਡਲਾਂ ਤਿੰਨ ਲੋਕ ਪਿੱਛੇ ਗਏ, ਪਤਾਲ ਲੋਕ ਪ੍ਰਕਾਸ਼ ਲੋਕ ਅਤੇ ਬਾਪ ਲੋਕ, ਇਸ ਤੋਂ ਬਿਨਾਂ ਲੋਕ ਸੱਤ ਵੀ ਕਹੇ, ਚੌਦਾਂ ਲੋਕ ਕਹਿ ਗਏ ਸੱਤ ਪਤਾਲ ਅਤੇ ਸੱਤ ਪ੍ਰਕਾਸ਼, ਉਹਨਾਂ ਨੂੰ ਚੌਦਾਂ ਲੋਕ ਵੀ ਕਿਹਾ ਗਿਆ। ਦੀਪਾਂ ਲੋਹਾਂ ਮੰਡਲਾਂ मंडल का अर्थात चक्कर, जिमें सूर्य चक्राकार है, चंद्रमा चक्राकार है, तारे अपने ग्रह चक्राकार ने, दीपा गौरा मंडला खंडा वंडा खंड धरती के मोट टुकड़े जेड़े एक दूसरे तो वक् करके दिसते तरुण पातशाह जी कहने वार खंड ब्रह्मांड खंडा वार खंडा अंडल जेल बुद्ध पूजा उन्हें जीव पैदा किए अंडिया तो उन्हें जीव पैदा किए जेल तो उन्हें जीव पैदा किए अंडल जेल बुद्ध पूजा धरती तो खाणी सहित जा उन्हें तमाम जीव इन्हों खाणियों द्वारे और पसीने द्वारे भी पैदा किए। तरुण पातशाह ने उसे मिले कह के सौ मित जाने का सरा मेरा जब तम अकाल पुरख वाहगुरू इन्हों जीवन पालन की मित मर्यादा आप जानता है, मित्रता मर्यादा वो इन्हों जीवन पालन की मर्यादा आप जानता है, चाहे उन्हें सरा सरोवर समुद्र में जीव पैदा किए बाणी नेता में उसने बचत कह के जाना जल तो पाया तिना पिरोची ने उत्थे हट ना चले ना को कैस करे सौदा मोल न हो ना को लय न दे जिया का आहार जी खाना प्यो करे बिच उपाय सारा तिना भी सा करे सारा। फिर आप जी कहते हैं मेरा मेरा था सुमेर पर्वत, सुमेर पर्वत जो पैदा करने वाला को आप है उन्हें यह संकट बनाया है, उन्हें संकट पैदा किया उसको होया है सब कुछ, इस करके गुरु साहेब ने उसको करता गया है, करता बड़ा है छोटी है, वो करता संसार में रचने वाला है, उन्हें संसार रचे पानी के लिए नानक रचना ब्रह्म रची बहुविध अनेक प्रकार बड़े तरीकों बड़िया विधियों उसने इस संसार में रचा है, उन्हें रचे सरोवर, उन्हें रचे तालाब, उन्हें रचे समुद्र, उन्हें ही रचे पर्वत सारा मेरा मेर सुमेर पर्वत होर अनेक पहाड़ा के रहन वाले जीवन की पालना को आप करना है। सो मित जाने नानका सरा मेरा जनता अगली पंक्ति आप जी कह रहे हैं
नानक जंत उपाय संभाले सबना
तमाम जीवन आप पैदा करना है, आप पैदा करने बाद उन्हां दी संभाल भी वो आप करना है। तरु पातशाह जी कहते जीवा दाता मरे ना होए, जिन्नी देर तक वो देने वाला दाता जीवना है उन्नी देर गुरुदेव पातशाह बचन करते हैं कि कोई भुखा नहीं मर सकता, उन्होंने तमाम जीवों की चिंता है। पर सतगुरु ने ऐसे बचन बाणी कहे कि नानक चिंता मत करो चिंता ते सही है, जब मैं जन उपाय तेरा पिरोजी दे उत्थे हट ना चले ना को किस करे, कित आप जी ने ऐसे बचन भी कहे मेहरबान साहेब मेहरबान साहेब मेरा मेहरबान जी सगन को दे दान तू काहे बोला है प्राणियां तुद राखे का सज्जन हार जिन पदायश तू किया सोई दे आधार जिन उपाय बिजनी सही करदा सार काटर काटर बालक तिलक का सच्चा परवतकार कुदरत की न जानिया वड्डा दे परवाह हो कर बंदे बंद की जिचर काट में साह ऐ मनुख जिन्नी देर तक तेरे अंदर श्वास चलते हैं तू उसकी बंदगी कर ਅਤੇ ਕੇਵਲ ਇਹ ਬੇਨਤੀ ਕਰ ਸਕੇ ਕਿ ਤੂੰ ਸਮਰੱਥ ਅਕਥ ਅਗੋਚਰ ਜੀਉ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਰੰਗ ਕੀ ਅਰਦਾਸ ਧਰਮ ਪਾਤਸ਼ਾਹ ਕਹਿੰਦੇ ਸੋ ਮਿੱਤ ਜਾਣੇ ਨਾਨਕਾ ਸਾਰਾ ਮੇਰਾ ਜਗਤਾ ਉਹ ਸਰੋਵਰਾਂ ਵਿੱਚ ਪਰਬਤਾਂ ਵਿੱਚ ਅਤੇ ਅਨੇਕ ਥਾਵਾਂ ਤੇ ਪੈਦਾ ਕੀਤੇ ਹੋਏ ਜੀਵਾਂ ਦੇ ਪਾਲਣ ਦੀ ਮਰਿਆਦਾ ਨੂੰ ਉਹ ਆਪ ਜਾਣਦਾ ਹੈ। ਸਿਮਰ ਪਾਤਸ਼ਾਹ ਜੀ ਕਹਿੰਦੇ ਹਨ
ਜਿਨ ਕਰਤਾ ਕਰਣਾ ਕੀਆ ਚਿੰਤਾ ਬੇਕਰਨੀ ਤਾਰੇ।
ਜਿਸ ਕਰਤੇ ਨੇ ਇਹ ਕਰਨਾ ਸੰਸਾਰ ਰਚਿਆ ਹੈ ਚਿੰਤਾ ਵੀ ਕਰਨੀ ਤਾਰੇ ਉਹਨੂੰ ਚਿੰਤਾ ਹੈ ਉਹ ਚਿੰਤਾ ਕਰਦਾ ਹੈ। ਨਾਨਕ ਚਿੰਤਾ ਮਤ ਕਰੋ ਚਿੰਤਾ ਤੇ ਸੀਰੇ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ। ਉਹਨੂੰ ਚਿੰਤਾ ਹੈ ਸਾਡੇ ਪ੍ਰਤਿਪਾਲਣਾ ਦੀ ਚਿੰਤਾ ਹੈ। ਅਫਸੋਸ ਇਸ ਗੱਲ ਦਾ ਹੈ ਕਿ ਸਾਨੂੰ ਇਸ ਗੱਲ ਦਾ ਪਤਾ ਨਹੀਂ ਕਿ ਉਹਨੂੰ ਸਾਡੀ ਚਿੰਤਾ ਹੈ। ਅਸੀਂ ਖੁਦ ਚਿੰਤਾ ਕਰਦੇ ਹਾਂ, ਅਸੀਂ ਕਹਿੰਦੇ ਮੈਨੂੰ ਬੜੀ ਚਿੰਤਾ ਹੈ ਬੱਚਿਆਂ ਦੀ ਪਾਲਣਾ ਕਿਵੇਂ ਹੋਏਗੀ, ਮੈਨੂੰ ਬੜੀ ਚਿੰਤਾ ਹੈ ਘਰ ਕਿਵੇਂ ਚੱਲੇਗਾ, ਮੈਨੂੰ ਬੜੀ ਚਿੰਤਾ ਹੈ ਕਾਰੋਬਾਰ ਤਰੱਕੀ ਨਹੀਂ ਕਰ ਰਿਹਾ। ਧਰਮ ਪਾਤਸ਼ਾਹ ਜੀ ਕਹਿੰਦੇ ਨਹੀਂ ਤੂੰ ਚਿੰਤਾ ਨਾ ਕਰ, ਚਿੰਤਾ ਕਰਨ ਵਾਲਾ ਉਹ ਆਪ ਹੈ, ਉਹਨੇ ਜੋ ਤੈਨੂੰ ਦੇਣਾ ਹੈ ਉਹ ਤੇਰੇ ਮੱਥੇ ਤੇ ਲੇਖ ਲਿਖਿਆ ਹੈ। ਸਰਵ ਪਾਤਸ਼ਾਹ ਕਹਿੰਦੇ ਦੁਨੀਆਂ ਦੀ ਕੋਈ ਤਾਕਤ ਤੇਰੇ ਮੱਥੇ ਤੇ ਲਿਖੇ ਹੋਏ ਲੇਖ ਨੂੰ ਮੇਟ ਨਹੀਂ ਸਕਦੀ। ਗੁਰਦੇਵ ਜੀ ਨੇ ਇਹ ਬਚਨ ਨੇ ਪਾਤਸ਼ਾਹ ਜੋ ਧੁਰ ਲਿਖਿਆ ਸੋ ਮੇਟ ਨਾ ਸਕਾ ਕੋਏ, ਨਾਨਕ ਜੋ ਲਿਖਿਆ ਸੋ ਵਕਤ ਦਾ ਸੋ ਪੂਜਾ ਜਿਸ ਨੂੰ ਨਜ਼ਰ ਹੋਏ। ਜੋ ਕੁਝ ਤੁਹਾਡੇ ਜੀਵਨ ਵਿੱਚ ਲਿਖਿਆ ਹੈ ਜੋ ਲਿਖਿਆ ਹੈ ਉਹੀ ਹੋਵੇਗਾ ਅਤੇ ਉਵੇਂ ਹੀ ਹੋਵੇਗਾ ਜਿਵੇਂ ਲਿਖਿਆ ਹੈ। ਪਰ ਅਫਸੋਸ ਇਸ ਗੱਲ ਦਾ ਹੈ ਕਿ ਮਨੁੱਖ ਕਹਿੰਦਾ ਨਹੀਂ, ਕਈ ਮਨੁੱਖ ਮੈਂ ਕਹਿੰਦੇ ਸੁਣਨੇ ਕਰਮ ਬੰਦਾ ਆਪ ਬਣਾਉਂਦਾ ਹੈ। ਯਾਦ ਰੱਖੋ ਨਹੀਂ, ਮਨੁੱਖ ਆਪਣੇ ਕਰਮ ਨਹੀਂ ਕਰਦਾ, ਉਹ ਆਪ ਕਰਮਾਂ ਨੂੰ ਕਰਨ ਵਾਲਾ ਹੈ। ਇੱਕ ਭਿਖਾਰੀ ਹੁੰਦੇ ਉਹ ਰਾਤ ਰਾਤ ਉੱਠ ਕੇ ਕਮਾਉਂਦਾ ਨਹੀਂ ਕੋਈ ਅਮੀਰ, ਤੇ ਗਰੀਬ ਹੋਣ ਵਾਲਾ ਗਵਾਉਂਦਾ ਨਹੀਂ, ਉਹ ਦਿਨ ਚੜ੍ਹ ਦਿਨ ਤੱਕ ਉਸਨੂੰ ਅਮੀਰ ਬਣਾ ਦਿੰਦਾ ਹੈ। ਤਾਂ ਤੁਸੀਂ ਤੱਕਦੇ ਹੋ ਕਿੰਨੇ ਐਸੇ ਲੋਕ ਜਿਨ੍ਹਾਂ ਨੂੰ ਆ ਤੁਹਾਡੇ ਮਨੁੱਖ ਦੇ ਛਡਾਏ ਹੋਏ ਲਾਟਰੀ ਸਿਸਟਮ ਦੁਆਰਾ ਕਿੰਨੇ ਕਰੋੜਾਂ ਲੋਕ ਲਾਟਰੀ ਪਾਉਂਦੇ, ਪਰ ਜਿਸ ਨੂੰ ਉਸਨੇ ਅਮੀਰ ਬਣਾਉਣਾ ਹੈ ਉਹ ਲਾਟਰੀ ਉਸਦੀ ਕਰਦਾ ਹੈ, ਉਹ ਅਮੀਰ ਹੋ ਜਾਂਦਾ ਹੈ, ਅਰਬਪਤੀ ਹੋ ਜਾਂਦਾ ਹੈ, ਕਰੋੜਾਪਤੀ ਹੋ ਜਾਂਦਾ ਹੈ। ਜਿਸ ਨੂੰ ਉਹ ਜੋ ਚਾਹੇਗਾ ਜਿਵੇਂ ਚਾਹੇਗਾ ਉਵੇਂ ਹੀ ਰੱਖੇਗਾ, ਮਨੁੱਖ ਦੀ ਆਪਣੀ ਕੋਈ ਮਾਇਆ ਨਹੀਂ ਕਿ ਇਹ ਅਮੀਰ ਬਣ ਸਕੇ, ਇਸ ਦੀ ਕੋਈ ਮਾਇਆ ਨਹੀਂ ਇਹ ਜੁੜਾ ਰਹਿ ਸਕੇ, ਇਸ ਦੀ ਕੋਈ ਮਾਇਆ ਨਹੀਂ ਕਿ ਬਚ ਸਕੇ, ਇਸ ਦੀ ਕੋਈ ਐਸੀ ਤਾਕਤ ਨਹੀਂ ਕਿ ਆਪਣੇ ਰੋਗ ਤੋਂ ਨਿਵਰਤੀ ਪਾ ਸਕੇ, ਇਸ ਦੀ ਕੋਈ ਤਾਕਤ ਨਹੀਂ ਕਿ ਅਰੋਗ ਵੀ ਹੋ ਸਕੇ, ਰੋਗੀ ਵੀ ਹੋ ਸਕੇ, ਉਹ ਵੀ ਇਸ ਵਾਸਤੇ ਨਹੀਂ। ਧਰਮ ਪਾਤਸ਼ਾਹ ਪਾਵਨ ਬਾਣੀ ਵਿੱਚ ਕਹਿੰਦੇ ਸਭ ਕੁਝ ਈਸ਼ਵਰ ਦੇ ਵਸ ਹੈ। ਜਿਨ ਕਰਤੇ ਕਰਨਾ ਕੀਆ ਚਿੰਤਾ ਵੀ ਕਰਨੀ ਤਾਂ ਹੈ, ਜਿਸ ਨੇ ਇਹ ਸੰਸਾਰ ਰਚਿਆ ਹੈ ਉਹਨੂੰ ਚਿੰਤਾ ਕਰਨੀ ਬਾਣ ਆਉਂਦੀ ਹੈ। ਪਰ ਮਨੁੱਖ ਸੋਚਦਾ ਕਿ ਮੈਂ ਬੱਚੇ ਮੇਰੇ ਨੇ, ਮੈਂ ਇਹਨਾਂ ਦਾ ਫਿਕਰ ਨਾ ਕਰਾਂਗਾ, ਹੋਰ ਮਨ ਕਰੇਗਾ। ਹੁਣ ਧੰਨ ਸਤਿਗੁਰੂ ਸੱਚੇ ਪਾਤਸ਼ਾਹ ਪਾਵਨ ਬਾਣੀ ਵਿੱਚ ਅਗਲੀ ਪੰਕਤੀ ਵਿੱਚ ਕਹਿ ਰਹੇ ਹਨ,
ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ।
ਉਹ ਕਰਤਾ ਜਿਸ ਨੇ ਸੰਸਾਰ ਪੈਦਾ ਕੀਤਾ ਹੈ ਉਹ ਇਹਦੀ ਚਿੰਤਾ ਕਰੇ ਦਾ ਹੈ, ਕਰਦਾ ਹੈ, ਉਹ ਇਹਦੀ ਚਿੰਤਾ ਕਰਦਾ ਹੈ। ਯਾਦ ਰੱਖਿਓ ਤਮਾਮ ਜੀਵ ਜਿੰਨੇ ਉਸਨੇ ਪੈਦਾ ਕੀਤੇ ਨੇ, ਜਿੱਥੇ ਪੈਦਾ ਕੀਤੇ ਨੇ, ਗੁਰੂ ਸਾਹਿਬ ਜੀ ਨੇ ਪਵਿੱਤਰ ਬਾਣੀ ਵਿੱਚ ਐਸੇ ਬਚਨ ਕਹੇ ਕਿ ਐ ਨਿਰੰਕਾਰ ਤੂੰ ਜੀਵਾਂ ਨੂੰ ਬਾਅਦ ਵਿੱਚ ਪੈਦਾ ਕਰਦਾ ਹੈ ਤੇ ਪਹਿਲਾਂ ਉਹਨਾਂ ਦਾ ਰਿਜ਼ਕ ਪਹੁੰਚਾਉਂਦਾ ਹੈ ਜਿੱਥੇ ਉਸਨੇ ਪੈਦਾ ਹੋਣਾ। ਪਹਿਲੋਂ ਦੇਵਤਾ ਰਿਜਕ ਸੁਭਾਹਾ, ਪਿੱਛੋਂ ਦੇਵਤਾ ਜੰਤ ਰੁਪਾਹਾ। ਅਹੰਕਾਰ ਜੀਵ ਬਾਅਦ ਵਿੱਚ ਪੈਦਾ ਕੀਤੇ ਪਰ ਉਹਨਾਂ ਦਾ ਰਿਜਕ ਪਹਿਲਾਂ ਪਹੁੰਚਾਇਆ। ਉਹਨਾਂ ਨੇ ਖਾਣਾ ਕੀ ਹੈ, ਜੈਸੀ ਉਹਨਾਂ ਦੀ ਖੁਰਾਕ ਹੋਏਗੀ ਵੈਸਾ ਹੀ ਉਹਨਾਂ ਜੀਵਾਂ ਨੂੰ ਰਿਜਕ ਪਹੁੰਚਾਉਣਾ ਹੈ। ਤੁਹਾਨੂੰ ਨਾਨਕ ਦੇਵ ਸਾਹਿਬ ਕਹਿੰਦੇ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ, ਜਿਸ ਨੇ ਸੰਸਾਰ ਪੈਦਾ ਕੀਤਾ ਹੈ ਉਹ ਕਰਤਾ ਹੈ ਕਿ ਚਿੰਤਾ ਕਰੇ। ਐ ਮੈਨੂੰ ਤੈਨੂੰ ਵੀ ਚਿੰਤਾ ਹੈ ਤੇ ਸਾਰੀ ਦੁਨੀਆ ਦਾ ਬੋਝ ਆਪਣੇ ਸਿਰ ਤੇ ਚੱਕ ਕੇ ਤੇ ਸੰਸਾਰ ਤੁਰਿਆ ਕਰਦਾ ਰਹਿੰਦਾ ਹੈ। ਉਹ ਪੁਰਾਣੇ ਦਾ ਕੀ ਬਣੇਗਾ ਉਹ ਐਂ ਨਹੀਂ ਕਰਦਾ, ਪੁਰਾਣੇ ਦਾ ਕੀ ਬਣੇਗਾ ਉਹ ਐਂ ਨਹੀਂ ਕਰਦਾ। ਕਦੇ ਇਹ ਵਿਚਾਰ ਕਿ ਮੇਰਾ ਕੀ ਬਣੇਗਾ, ਮੈਂ ਨਾਮ ਨਹੀਂ ਰੱਖਦਾ, ਮੈਂ ਬਾਣੀ ਨਹੀਂ ਪੜ੍ਹੀ ਮੇਰਾ ਕੀ ਬਣੇਗਾ, ਮੈਂ ਸਿਮਰਨ ਨਹੀਂ ਕੀਤਾ ਮੇਰਾ ਕੀ ਬਣੇਗਾ, ਮੈਂ ਕਦੇ ਸਤਸੰਗ ਕਰਨ ਨਹੀਂ ਗਿਆ, ਕਦੇ ਸੇਵਾ ਨਹੀਂ ਕੀਤੀ, ਅੰਮ੍ਰਿਤ ਵੇਲੇ ਜਾਗਿਆ ਨਹੀਂ, ਅੰਮ੍ਰਿਤ ਪੀਤਾ ਨਹੀਂ, ਮੇਰਾ ਕੀ ਹਾਲ ਹੋਏਗਾ। ਆਪਣਾ ਫਿਕਰ ਕਰ, ਦੂਜੇ ਦਾ ਫਿਕਰ ਕਰਨਾ ਹੈ। ਧਰਮਗੁਰੂ ਪਾਤਸ਼ਾਹ ਕਹਿੰਦੇ ਉਹ ਕਰਤਾ ਉਹਦੀ ਚਿੰਤਾ ਕਰੇ ਜਿਸ ਨੇ ਪੁਰਖ ਨੂੰ ਪੈਦਾ ਕੀਤਾ ਹੈ। ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ। ਅਗਲੀ ਪੰਕਤੀ ਚ ਕਹਿੰਦੇ ਹਨ
ਇਸ ਜਹਾਰੀ ਸਵਸਥ ਪਿਸ ਇਸ ਦੀ ਬਾਣ ਭਗ।
ਇੱਕ ਵਾਰ ਸਾਰੇ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ, ਇੱਕ ਵਾਰ ਫਿਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਸ ਜੋਹਾਰੀ, ਜੋਹਾਰ ਦਾ ਅਰਥ ਹੈ ਨਮਸਕਾਰ ਕਰਨੀ, ਮੱਥਾ ਟੇਕਣਾ। ਧੰਨ ਗੁਰੂ ਪਾਤਸ਼ਾਹ ਕਹਿੰਦੇ ਮੈਂ ਉਸ ਨੂੰ ਨਮਸਕਾਰ ਕਰਦਾ ਹਾਂ ਅਤੇ ਸਵਸਥ। ਸਵਸਥ ਦਾ ਅਰਥ ਹੈ ਜੈ ਜੈਕਾਰ। ਔਰ ਮੈਂ ਇਹ ਵੀ ਕਹਿੰਦਾ ਕਿ ਅਹੰਕਾਰ ਤੇਰੀ ਸਦਾ ਹੀ ਜੈ ਹੈ, ਉਸਦੀ ਜੈ ਹੁੰਦੀ। ਯਾਦ ਰੱਖਿਓ ਕਦੇ ਵੀ ਜੈ ਨਹੀਂ ਹੁੰਦੀ। ਬੰਦਾ ਕੋਈ ਹੈ ਜਦੋਂ ਨਾਮ ਜਪਦਾ ਹੈ ਤਾਂ ਬਾਣੀ ਦੇ ਬਚਨ ਨੇ ਆਓ ਪੜ੍ਹੀਏ ਭਲਾ ਬਚਨਾਂ ਨੂੰ। ਮਨ ਤਨ ਵਸਿਆ ਸੋਈ ਹਰ, ਮਨ ਤਨ ਵਸਿਆ ਸੋਈ, ਮਨ ਤਨ ਵਸਿਆ ਸੋਈ ਹਰ, ਮਨ ਤਨ ਸਭ ਯਾਦ देवन प्रभु एकटा पलोहार जिसका दिया रह अघाय बहुत न तृष्णा लागन आए। मित्रा के आश्रय तो, मनुख के आश्रय तो, धन के आश्रय तो, साक्ष दनिया के आश्रय तो, यह सब आश्रय टुट जाने वाले। पर कामपुरख वाहगुरु का जिसने आसरा ले लिया, याद रखियो उस व्यक्ति का बेड़ा पार हो गया। और साहब सतगुरु पातशाह कहते हैं दीवान अभग, ओदा दीवान आसरा अभग ना टुटने वाला है। पाप उसका आसरा सदा बनया रहता है, चाहे मनुख किसी हालत में भी हो। याद रखो वो रोगियों के रोग दूर कर दिता उसका आसरा, दिखावे को खा दे दिता उसका आसरा, नमाणिया का मान, टिकाणिया का मान, लोटिया की मोट, निकत्या की गत, निपत्या की पात, नितरिया की कहर, उसका आसरा ऐसा है। तो धर्म पातशाह जी कहने तिस दीवान अभग, अगे आप जी कह रहे हैं
नानक सच्चे नाम बिन क्या टिका क्या तक।
याद रखो ईश्वर नाम तो बिना मथे पिलाए हुए तिलक अते पैरे हुए चंजू कोई अर्थ नहीं रखते। ये गल पातशाह ऐसा नहीं कि जन्नू पहन वाले तिलक पैर लाने वाले ने ही कही। ईश्वर के नाम तो बिना साढ़े पैरे काकार भी कोई अर्थ नहीं रखते। याद रखो ईश्वर के नाम तो बिना साडा पीता अमृत कोई अर्थ नहीं रखता। नानक सच्चे नाम बिन क्या टिका क्या तक। जेड़ा लिबास है बाहरी ये ईश्वर के नाम तो बिना की अर्थ रखता। सतगुरु पातशाह जी कहने कोई अर्थ नहीं इसका। बस यह संसार तकते हाँ अनेक ऐसे लोग मेरे वर्गे जेड़े लिबास के साधु हैं, लिबास के संत हैं। लिबास उन्होंने पहनया है दुनिया के लिए संत है। पर जब मैं संत की परिभाषा पढ़ता तो गुरुदेव जी कहते राम संत में है ढेर कश नहीं। एक जन कई मैं राख करोरी के कई लखा करोड़ा विचों कोई एक अद्धा संत होता है। कोट मजे कोई संत दिखाया कोटन मैं नानक को नारायण जयती फिर की लिबास संत है। गुरु पातशाह जो ऐसे विचार पूछोगे तो धर्म पातशाह कहते पुआ ताप गेरी के वस्त्रा अपना कमाया ग्रह के नस्ता दे चोट प्रदेशा ताया पंच चिडाल दाने लाया काम फराए हराए टूका कर कर मांगा तिर तावन से चूका बनता शोर बद नजर पर नारी देश न पाइए महा दुखियारी। बोले नाई कोई बैठा बोनी अंतर कल खुआई है जोनी अंत रहता दुख देवी सहता। यह लिबास वाले की गल पातशाह ने की है। ईश्वर के नाम तो बिना मथे लगे हुए तिलक अते पैर हुए जन्नू कोई अर्थ नहीं रखते। सतगुरु पातशाह ने नानक सच्चे नाम बिन क्या टिका क्या तक। ताकदार से जो टिकेदार था मथे पर लगे तिलक सतगुरु पातशाह कहने एक कोई अर्थ नहीं रखते। पाप ईश्वर के नाम तो बिना एक दिखावा तो है पर व्यर्थ है। अगली पंक्ति कह रहे हैं
महला पहला लख नेकियां चगियाईयां लख पुन्ना प्रवान।
जी अपने जीवन में सतगुरु पातशाह कहने तको लखां ही नेकियां करने वाला होवे, लखां ही चगियाईयां करता होवे, लखा जीव ऐसे ने जो पुन करते हैं तो संसार के प्रवान होते। लख नेकियां चंगियाईयां लख पुन्ना प्रवान। पर जिवें कल सतगुरु पातशाह बचन कहे सन आप जी ने शरण किए कि देखना यह है कि ओदे पुन करन दे पिछे की ओदे नेकी करन दे पिछे की ओदे चंगियाई करन दे पिछे ईश्वर की प्राप्ति है या कोई होर स्वार्थ। جی سوارتھ ہے تو سوارتھ ہی پورا ہوئے گا، ایشور کی پراپتی نہیں ہو سکتی، کیونکہ وہ اندروں جانتا ہے، پیچھے دیکھنا ہے بیک گراؤنڈ کی ہے کہ یہ ایشور ملنا چاہتا ہے، پر اتنے گرو گرنتھ صاحب نے پاون کرنا بھی چاہ کے تھی سارے ہاتھ جوڑ کے نیتر بند کر کے اکھا مین کے کھڑے ہوتے ہو اور تھی ہر بندہ ارداس کر دے ہو کہ سب کی ارداس ایشور کی پراپتی لئی ہے، کل سے جا کے بندے جو ارداس کر دے ہو وہ اوش پوری ہوئے گی، شرط کیول اینی ہے کہ تھی ارداس جس اگے کرتے ہو تے اندر ایسی بھاونا ہو وہ میرا گرو ہے، میں اس اگے بےنتی کہہ رہا ہاں اور میری ارداس کو سنے گا، وہ میرا باپ ہے، میں تو کئی بار ارداس ہوں کیسی ارداس کرنا میرے تو ماں پتا ہم مار تیرے، جب میں تکنا کہ اسی سچی ماتا پتا سمجھے یہاں ستگر مینو پتا نہیں میں کیا کہوں گا مجھے نہیں پتا، پر مینو یہ لگتا کہ نہیں اسی گرو نو چیٹ کھلے رہے ہیں، اسی گرو نو ماتا پتا سمجھے نہیں، جب اسی ماتا پتا سمجھ لیا تو یاد رکھو بچے کی ہر لوڑ دا ماتا پتا نو پتا ہوتا ہے، وہ اپنے بچے کی ہر لوڑ پوری کرنا ہے، جب اسی اس نو ماتا پتا سمجھ لیا پھر ارداس کرنے کی لوڑ نہیں رہے گی، پھر تو شکرانہ کرو گے جیسے گرو ارجن دیو صاحب کر رہے ہیں شکرانہ، جی بچے نے تو اٹھا کر تم پہ ارداس یہ شکرانہ ہے، آپ جی کہیں جیو پنڈ سب تیری راس تم آپ پتا ہم آپ تیرے تمری کرپا میں سوکھ نہرے، کوئی نہ جانا تمہارا انت اچے تے اچا تو انت سگر سمگری تمہارا سوتر تاری تم تے ہوئے سو آگیا کاری تمری کات مت تم ہی جانی نانک داس سدا پرواری، ایک اہو بھاو ہے شکرانہ ہے، ہے ارداس اس اگے بےنتی کر کے شکرانہ کر دے، تو دھن گرو پاتشاہ اتنے کہہ رہے ہیں پڑھن پر
لکھ نیکیاں چنگیائیاں لکھ گناہ پروان،
لکھاں نیکیاں کر دے چنگیائیاں کر دے ان کر کے سنسار دے پروانی ہوتے ہیں،
لکھ تپ اوپر تیرتھاں سہج جوگ بیگان،
لکھاں ہی ایسے لوگ نے جڑے تیرتھاں دے کنارے جا کے تپ کر دے، لکھاں ہی ایسے جڑے جوگ ایشور نال جڑن دی پراپتی لئی اور سہج ایشور دا نام جپ دے، لکھاں ہی ایسے جڑے بیمان جنگلاں وچ پوندے ہن،
لکھ سورتن سنگ رام رن میں چھٹے پران،
لکھاں ہی ایسے سورمے نے جڑے میدان جنگ وچ جا کے دشمن دے سامنے کھڑے ہو کے ساتھی دے واس لا کے جنہاں دے پران اس میدان جنگ وچ رن وچ ہی چھپتے ہن،
لکھ سرتی لکھ گیان دھیان پڑھیا ہے پاٹھ پران،
لکھاں ہی ایسے نے جڑے اپنی سرتی نوں اچا چکدے ایشور نال جڑدے، لکھاں ہی ایسے نے جڑے گیان دیاں گلاں کردے، لکھاں ایسے نے جڑے ایشور نال دھیان جوڑن لئی پاٹھ پڑھدے قرآن پڑھدے ہن اتے وہ دھارمک گرنتھاں دا ادھیئن کردے ہن،
جن کرتا کرنا کیا لکھیا آون جان،
دھرم پاتشاہ کہتے یاد رکھو جس ایشور نے جس کرتے نے سنسار کرنا کیا انو رچنا کیتا ہے انہیں اس جیو دا سنسار تے پونا سنسار تے رہنا اتے سنسار چلے جانا یہ بھی لکھیا ہے، گردیو پتا بانی چ قطر کر رہے کہ مرن لکھائے منڈل محل آئے، پہلا یہ موت لکھی جاتی ہے پھر یہ سنسار میں بھیجا جاتا ہے، گرو پاتشاہ کہنے جت کرتے کرنا کیا لکھیا آمن جان، یہ سنسار سے آن کا سما بھی اس نے لکھا ہے، سنسار کو چلے جان کا سما بھی اس نے لکھا ہے، بانی کے بچن نے نان کھالے سب دس ساس نہ بٹن کٹن تے سار، جیون لوڑ ہے پرم موہ نانک تیو گوار، ہم پاتشاہ کہنے انہیں سواس اتے دن گن کے ਸੰਸਾਰ ਨੇ ਭੇਜਿਆ ਹੈ, ਪਰਮ ਭੁਲੇਖੇ ਵਿੱਚ ਪਿਆ ਹੋਇਆ ਇਹ ਜੀਵ, ਮੋਹ ਵਿੱਚ ਪਿਆ ਹੋਇਆ ਇਹ ਜੀਵ ਜੀਵਣਾ ਚਾਹੁੰਦਾ ਹੈ, ਤੇ ਸਤਿਗੁਰ ਪਾਤਸ਼ਾਹ ਕਹਿੰਦੇ ਜੋ ਐਸੀ ਇੱਛਾ ਰੱਖਦਾ ਹੈ ਉਹ ਮਾਨਵ ਪਾਗਲ ਹੈ, ਮੂਰਖ ਹੈ। ਉਸਨੂੰ ਨਹੀਂ ਪਤਾ ਕਿ ਦਿੱਤੇ ਹੋਏ ਸਮੇਂ ਮੁਤਾਬਕ ਇਸ ਸੰਸਾਰ ਤੱਕ ਚਲੇ ਜਾਣਾ ਹੈ। ਜਿਨ ਕਰਤਾ ਕਰਨਾ ਕੀਆ ਲਿਖਿਆ ਆਵਰ ਜਾਨ, ਅਗਲੀ ਪੰਕਤੀ ਚ ਕਹਿੰਦੇ ਹਨ
ਨਾਨਕ ਮਤੀ ਮਿਥਿਆ ਕਰਮ ਸੱਚਾ ਨਿਸ਼ਾਨ।
ਜਾਨਕ ਹੈ ਮਨੁੱਖ, ਤੇਰੀ ਮਤ ਜੋ ਕਹਿੰਦੀ ਹੈ ਉਹ ਝੂਠ ਹੈ, ਉਹਦੀ ਕਿਰਪਾ ਸੱਚੀ ਹੈ ਅਤੇ ਉਹਦਾ ਨਿਸ਼ਾਨ ਨਾਮ ਰੂਪੀ ਨਿਸ਼ਾਨ ਪਰਵਾਨਾ ਵੀ ਸੱਚਾ ਹੈ। ਸਤਿਗੁਰ ਪਾਤਸ਼ਾਹ ਕਹਿ ਰਹੇ ਹਨ
ਔੜੀ ਸੱਚਾ ਸਾਹਿਬ ਏਕ ਤੂੰ ਜਿਨ ਸੱਚੋ ਸੱਚ ਵਰਤਾਇਆ।
ਇੱਕ ਵਾਰ ਸਾਰੇ ਪਿਆਰ ਨਾਲ ਕੱਟ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਕ ਵਾਰ ਫਿਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਆਪ ਜੀ ਬਚਨ ਕਰੇ ਸੱਚਾ ਸਾਹਿਬ ਏਕ ਤੂੰ, ਹੈ ਨਿਰੰਕਾਰ ਇੱਕ ਤੂੰ ਹੀ ਸਾਰੇ ਸੰਸਾਰ ਦਾ ਸੱਚਾ ਮਾਲਕ ਹੈ। ਸੱਚਾ ਸਾਹਿਬ ਏਕ ਤੂੰ ਜਿਨ ਸੱਚੋ ਸੱਚ ਵਰਤਾਇਆ। ਹੈ ਨਿਰੰਕਾਰ ਤੂੰ ਆਪ ਸੱਚ ਹੈ ਅਤੇ ਤੂੰ ਆਪ ਤਮਾਮ ਜੀਵਾਂ ਦੇ ਅੰਦਰ ਵਰਤ ਰਿਹਾ ਹੈ। ਆਪਣੇ ਆਪ ਨੂੰ ਤਮਾਮ ਜੀਵਾਂ ਵਿੱਚ ਤੈਂ ਸੰਮਿਲਿਤ ਕੀਤਾ ਹੈ, ਤਮਾਮ ਜੀਵਾਂ ਦੇ ਅੰਦਰ ਹੈ, ਤੂੰ ਰਹਿ ਰਿਹਾ ਹੈ। ਸੱਚਾ ਸਾਹਿਬ ਏਕ ਤੂੰ ਜਿਨ ਸੱਚੋ ਸੱਚ ਵਰਤਾਇਆ ਅਤੇ ਤੂੰ ਆਪਣਾ ਹੁਕਮ ਸੱਚ ਹੁਕਮ ਸੰਸਾਰ ਤੇ ਵਰਤਾਵਣਾ ਕੀਤਾ ਹੈ।
ਜਿਸ ਤੂੰ ਦੇ ਤਿਸ ਮਿਲੇ ਸੱਚ ਤਾਂ ਤਿੰਨੀ ਸੱਚ ਕਮਾਇਆ।
ਕਰਦਾ ਹੈ ਜਿਨ੍ਹਾਂ ਤੇਰੀ ਰਹਿਮਤ ਹੁੰਦੀ ਹੈ ਉਹਨਾਂ ਨੂੰ ਇਹ ਸੱਚ ਸਰੂਪ ਨਿਰੰਕਾਰ ਤੂੰ ਮਿਲਦਾ ਹੈ। ਜਿਸ ਤੂੰ ਦੇ ਤਿਸ ਮਿਲੇ ਸੱਚ, ਹਾਂਜੀ,
ਤਾਂ ਤਿੰਨੀ ਸੱਚ ਕਮਾਇਆ।
ਫਿਰ ਉਹ ਸੱਚ ਦੀ ਕਮਾਈ ਕਰਦੇ, ਤੇਰੇ ਨਾਮ ਦੀ ਕਮਾਈ ਕਰਦੇ ਹਨ, ਤੇਰਾ ਨਾਮ ਜਪਦੇ ਹਨ।
ਸਤਿਗੁਰ ਮਿਲੇ ਸੱਚ ਪਾਇਆ ਜਿਨ ਕੈ ਹਿਰਦੈ ਸੱਚ ਵਸਾਇਆ।
ਉਹਨਾਂ ਉੱਪਰ ਤੂੰ ਕਿਰਪਾ ਕਰਦਾ ਹੈ, ਉਹਨਾਂ ਨੂੰ ਸੱਚ ਸਰੂਪ ਗੁਰੂ ਮਿਲਦੇ ਨੇ ਅਤੇ ਗੁਰੂ ਦੀ ਕਿਰਪਾ ਦੁਆਰਾ ਉਹਨਾਂ ਨੂੰ ਤੇਰੀ ਪ੍ਰਾਪਤੀ ਹੋ ਜਾਂਦੀ ਹੈ।
ਮੂਰਖ ਸੱਚ ਨਾ ਜਾਣਦੀ ਮਨ ਮੁਖੀ ਜਨਮ ਗਵਾਇਆ।
ਮੂਰਖ ਨਾਮ ਵਿਹੂੜੇ ਪੁਰਸ਼ ਸੱਚ ਕਹਿ ਸੱਚ ਤੈਨੂੰ ਨਹੀਂ ਜਾਣਦੇ। ਮੂਰਖ ਸੱਚ ਨਾ ਜਾਣਨੀ ਉਹ ਇਸ ਸੱਚੀ ਘਟਨਾ ਨੂੰ ਇਹ ਨਿਰੰਕਾਰ ਉਹ ਤੈਨੂੰ ਨਹੀਂ ਜਾਣਦੇ। ਮੂਰਖ ਸੱਚ ਨਾ ਜਾਣਨੀ ਮਨ ਮੁਖੀ ਜਨ ਗਵਾਇਆ। ਉਹਨਾਂ ਮੂਰਖਾਂ ਨੇ ਆਪਣਾ ਮਨੁੱਖਾ ਜਨਮ ਸੰਸਾਰ ਦੇ ਧੰਦਿਆਂ ਵਿੱਚ ਪੈ ਕੇ ਅਤੇ ਸੰਸਾਰ ਦੇ ਥਿਰ ਨਾ ਰਹਿਣ ਵਾਲੀਆਂ ਚੀਜ਼ਾਂ ਵਿੱਚ ਪੈ ਕੇ ਜਿਹੜੀਆਂ ਉਹਨਾਂ ਦੇ ਨਾਲ ਨਹੀਂ ਜਾਣੀਆਂ ਉਹਨਾਂ ਵਿੱਚ ਪੈ ਕੇ ਆਪਣੇ ਮਨੁੱਖਾ ਜਨਮ ਨੂੰ ਵਿਅਰਥ ਗਵਾ ਦਿੱਤਾ ਹੈ।
ਵਿੱਚ ਦੁਨੀਆ ਕਾਲੇ ਆਇਆ।
ਇੱਕ ਵਾਰ ਸਾਰੇ ਪਿਆਰ ਨਾਲ ਆਖੋ ਸਤਨਾਮ। ਆਓ ਭਲਾ ਪੜੀਏ ਭਾਈ ਦੁਨੀਆ ਕਾਹੇ ਆਇਆ ਵਿੱਚ ਦੁਨੀਆ ਕਾਹੇ ਆਇਆ ਦੁਨੀਆ ਕਾਹੇ ਆਇਆ ਵਿੱਚ ਦੁਨੀਆ
ਦੁਨੀਆਂ ਕਾਹੇ ਆਇਆ।
ਜਿਨ੍ਹਾਂ ਦੇ ਪੈਰ ਹੋਰ ਸਖਤ ਨਾ ਜਾਣਨੀ ਮਨ ਮੁਖੀ ਜਨਮ ਆਇਆ ਵਿੱਚ ਦੁਨੀਆ ਪਾਹੇ ਆਇਆ ਅਧਿਆਤਮ ਨੇ ਜਿੰਨੀ ਐਸਾ ਆਨੰਦ ਨਾ ਕਿਤੇ ਸਿਖਾਹੇ ਜਗ ਆਏ ਰਾਮ ਦਾ ਜੇ ਕਿਤਿਆ ਪਿੰਡ ਜਿਨ ਹਰ ਹਿਰ ਦਾ ਨਾਮ ਨਾ ਵਸਿਓ ਤਿੰਨ ਮਾਤ ਦੀ ਕਹਿ ਅੱਬਾ ਜਾ ਤੇ ਸੁਣੀ ਦੇ ਮੇਰਾ ਬਿਲ ਨਾ ਆਵੇ ਕੋਈ ਖਮ ਖਮ ਹੋਏ ਕਰਾ ਜਾ ਪਿਆਰਿਓ ਐਸੇ ਜੀਵ ਸਤਿਗੁਰ ਪਾਤਸ਼ਾਹ ਕਹਿੰਦੇ ਕੀ ਲੈਣ ਲਈ ਸੰਸਾਰ ਵਿੱਚ ਆਏ ਨੇ ਯਾਦ ਰੱਖੋ ਬਾਣੀ ਦੁਆਰਾ ਅਸੀਂ ਜਾਣਨਾ ਹੈ ਕਿ ਪ੍ਰਾਣੀ ਤੋਂ ਆਇਆ ਬਾਹਰ ਲੈਣ ਲਗਾ ਕਿਸ ਕੋ ਫਕੜੇ ਸਭ ਆਪਣੀ ਚੱਲੀ ਲੈਣ ਅਜੋ ਗੋਬਿੰਦ ਭੂਲ ਮਤ ਜਾ ਹੋ ਮਾਸ ਧਰਮ ਕਾ ਦੇਹੀ ਨਾ ਹੋ ਇੱਥੇ ਸਮਾਪਤੀ ਹੈ ਪਵਿੱਤਰ ਬਾਣੀ ਦੀ ਵਿਚਾਰ ਕਰਦੇ ਹੋਏ ਭੁੱਲਾਂ ਗੁਰੂ ਪਿਤਾ ਦਾ ਪੂਕਰ ਜਾਣ ਕੇ ਸਤ ਸੰਗਤ ਆਪਣੇ ਦਰ ਦਾ ਬੇਖਾਰੀ ਜਾਣ ਕੇ ਵਾਪਸ ਕਰ ਦੇਣੀਆਂ ਬਚਨ ਉਪਦੇਸ਼ ਗੁਰੂ ਕਾ ਜਾਣ ਕੇ ਹਿਰਦੇ ਚ ਵਸਾਉਣਾ ਤਾਂ ਕਿ ਦਾਸ ਦਾ ਅਤੇ ਆਪ ਜੀ ਸਾਰਿਆਂ ਦਾ ਜੋ ਗੁਰੂ ਦੀ ਹਜ਼ੂਰੀ ਵਿੱਚ ਗੁਜ਼ਾਰੇ ਸਮਾਂ ਹੈ ਉਹ ਦੇਖੇ ਵਿੱਚ ਪੈ ਸਕੇ ਜਿਸ ਨਾਲ ਅਸੀਂ ਹੋ ਜਾਈਏ ਇਹ ਲੋਕ ਸੁਖੀ ਹੈ ਪਰ ਲੋਕ ਸਹੇਲੇ ਨਾਨਕ ਹਰ ਤੱਕ ਆਪਣੇ ਵੇਲੇ ਵਾਹਿਗੁਰੂ ਜੀ ਕਾ ਖਾਲਸਾ।